ਤੁਸੀਂ ਹੋ SBS ਪੰਜਾਬੀ ਦੇ ਨਾਲ।
ਸੋਚਾਂ ਸਮਝਾਂ ਵਾਲਿਓ ਲੋਕੋ, ਰੇਤ ਘੜੀ ਦਾ ਇੱਕ ਇੱਕ ਦਾਣਾ ਕਰਲਮ ਕਰਲੀ ਕਿਰਦਾ ਜਾਵੇ, ਦਿਨ ਰਾਤਾਂ ਨੇ ਚੱਕੀ ਜੋਈ ਧਰਤੀ ਦਾ ਖੂਹ ਗਿਰਦਾ ਜਾਏ। ਨਾ ਮੈਂ ਰੇਤ ਘੜੀ ਦਾ ਦਾਣਾ, ਨਾ ਤੂੰ ਧਰਤੀ ਖੂਹ ਦਾ ਗੇੜਾ, ਵੇਲੇ ਥਾਂ ਦੀ ਕੈਦ ਨਾ ਕੋਈ, ਨਾ ਕੋਈ ਝਗੜਾ ਨਾ ਕੋਈ ਝੇੜਾ। ਸੋਚਾਂ ਡੂੰਘੀਆਂ ਸਿੱਧੀਆਂ ਲੀਕਾਂ, ਫਿਕਰਾਂ ਨੂੰ ਅਲਮਾਰੀ ਪਾਇਆ, ਚਿੱਟੇ ਵਰਕੇ ਚੁੱਪ ਚਪੀਤੇ, ਕਾਲਿਆਂ ਹਰਫਾਂ ਜ਼ੁਲਮ ਕਮਾਇਆ। ਕਾਲੇ ਹਰਫ ਨੇ ਮੈਨੂੰ ਦੱਸਿਆ, ਪਰਸੋਂ ਰਾਤ ਵੀ ਮੈਂ ਲੜਿਆ ਸਾਂ, ਬੀਤੇ ਕੱਲ ਦੀ ਹਾਰ ਵੀ ਮੇਰੀ, ਅੱਜ ਅਚੋਕਾ ਪਲ ਪਲ ਮੇਰਾ, ਕੱਲ ਜਿੱਤਣ ਦੀ ਵਾਰ ਵੀ ਮੇਰੀ। ਕਾਲੇ ਹਰਫ ਸਾਨੂੰ ਦੇ ਗਏ ਧਰਤੀ ਨਾਲੋਂ ਲੰਮੀਆਂ ਉਮਰਾਂ, ਉਮਰਾਂ ਨਾਲੋਂ ਵੱਡੀਆਂ ਸੋਚਾਂ, ਸੋਚਾਂ ਨਾਲੋਂ ਵੱਡੀਆਂ ਫਿਕਰਾਂ। ਫਿਰ ਅਥਰੂ ਕੇਰਨ ਦਾ ਫਾਇਦਾ, ਵਿਥਾਂ ਨਾਪਣ ਦੀ ਕੀ ਲੋੜ ਏ, ਚਿੱਟੇ ਵਰਕੇ ਨੂੰ ਕੀ ਖਤਰਾ, ਕਾਲੇ ਹਰਫ ਨੂੰ ਕਾਹਦੀ ਥੋੜ ਏ। ਸੋਚਾਂ ਸਮਝਾਂ ਵਾਲਿਓ ਲੋਕੋ, ਬਹੁਤੇ ਕਾਲੇ ਹਰਫਾਂ ਵਾਲੇ ਆਪਣੇ ਕੋਲੋਂ ਹੀ ਡਰ ਗਏ ਨੇ। ਜਿਹੜਾ ਜ਼ਿੰਦਾ ਏ ਜ਼ਿੰਦਾ ਰਹੇਗਾ, ਜਿੰਨਾ ਮਰਨਾ ਸੀ ਮਰ ਗਏ ਨੇ, ਜਿੰਨਾ ਮਰਨਾ ਸੀ ਮਰ ਗਏ ਨੇ। ਕਿਤਾਬ ਦਾ ਨਾਂ ਹੈ ਅਜੇ ਕਿਆਮਤ ਨਹੀਂ ਆਈ, ਤੇ ਇਸ ਦੇ ਲਿਖਾਰੀ ਨੇ ਮਸ਼ਹੂਰ ਪਾਕਿਸਤਾਨੀ ਡਰਾਮਾ ਲਿਖਾਰੀ, ਕਾਲਮਕਾਰ, ਸਾਧਕਾਰ, ਪੱਤਰਕਾਰ, ਕਵੀ ਤੇ ਖੋਜਕਾਰ ਮੁੰਨੂ ਭਾਈ, ਜਿਨ੍ਹਾਂ ਦਾ ਅਸਲ ਨਾਂ ਮੁਨੀਰ ਹੁਸੈਨ ਸੀ, ਇਹ ਉਹਨਾਂ ਦੀ ਪੰਜਾਬੀ ਕਵਿਤਾਵਾਂ ਦੀ ਕਿਤਾਬ ਹੈ ਜੋ ਪਹਿਲੀ ਵਾਰ ਸਾਲ 2000 ਚ ਛਪ ਕੇ ਸਾਹਮਣੇ ਆਈ ਤੇ ਪੜ੍ਹਨ ਵਾਲਿਆਂ ਤੀਕਰ ਅਪੜੀ। ਮੁੰਨੂ ਭਾਈ ਦੀ ਸ਼ਾਇਰੀ ਜਾਂ ਇਹਨਾਂ ਕਵਿਤਾਵਾਂ ਦਾ ਰੰਗ ਜ਼ਮਾਨੇ ਦੀ ਉੱਚ ਨੀਮ ਤੇ ਉਸਾਰਿਆ ਹੈ। ਉਹ ਬਰਾਬਰੀ ਦੀ ਗੱਲ ਸਾਰੀ ਹਯਾਤੀ ਜੀਂਦਿਆਂ ਵੀ ਕਰਦੇ ਰਹੇ, ਤੇ ਉਹਦਾ ਝਲਕਾਰਾ ਸਾਨੂੰ ਉਹਨਾਂ ਦੀ ਇਸ ਕਿਤਾਬ ਅੰਦਰ ਛਪੀ ਸ਼ਾਇਰੀ ਪੜ੍ਹਨ ਤੇ ਵੀ ਮਿਲਦਾ ਹੈ, ਜਿਹਦੇ 'ਚ ਉਹ ਜ਼ਮਾਨੇ ਦੀ ਘੁੱਟਣ ਨੂੰ ਵੀ ਬਿਆਨ ਦੇਣੇ ਤੇ ਮਜਬੂਰੀ ਦੇ ਨਾਲ ਨਿਭਾ ਕਰਨ ਦੇ ਇਸ਼ਾਰੇ ਵੀ ਦਿੰਦੇ ਨੇ। ਜਿੱਦਾਂ ਇੱਕ ਥਾਂ ਲਿਖਦੇ ਨੇ, ਕੀ ਹੋਇਆ ਏ, ਕੁਝ ਨਹੀਂ ਹੋਇਆ, ਕੀ ਹੋਏਗਾ, ਉਹ ਕੁਝ ਨਹੀਂ ਹੋਣਾ, ਕੀ ਹੋ ਸਕਦਾ ਏ, ਕੁਝ ਨਾ ਕੁਝ ਹੁੰਦਾ ਹੀ ਰਹਿੰਦਾ ਏ, ਜੋ ਤੂੰ ਚਾਹੁੰਦਾ ਏ ਉਹ ਨਹੀਂ ਹੋਣਾ, ਹੋ ਨਹੀਂ ਸਕਦਾ, ਕਰਨਾ ਪੈਂਦਾ ਏ, ਹੱਕ ਦੀ ਖਾਤਰ ਲੜਨਾ ਪੈਂਦਾ ਏ, ਜੀਵਨ ਦੇ ਲਈ ਮਰਨਾ ਪੈਂਦਾ ਏ, ਜੀਵਨ ਦੇ ਲਈ ਮਰਨਾ ਪੈਂਦਾ ਏ। ਮਨੂ ਬਾਈ ਨੇ ਇਸ ਕਿਤਾਬ ਦੇ ਵਿੱਚ ਆਪਣੇ ਬਾਰੇ ਲਿਖੇ ਵਿਚਾਰਾਂ ਰਾਹੀਂ ਦੱਸਿਆ ਹੈ ਕਿ ਮੈਨੂੰ ਸ਼ਾਇਰ ਤੇ 1947 ਦੀ ਵੰਡ ਤੋਂ ਪਹਿਲਾਂ ਹੀ ਮੇਰੀ ਇੱਕ 7ਵੀਂ ਦੀ ਕਲਾਸ ਫੈਲੋ ਨੇ ਬਣਾਇਆ, ਜਿਹਨੂੰ ਮੈਂ ਪਹਿਲੀ ਵਾਰ ਆਪਣੀਆਂ ਨਜ਼ਮਾਂ ਸੁਣਾਈਆਂ ਤੇ ਉਸ ਆਖਿਆ ਕਿ ਹੋਰ ਸੁਣਾ, ਪਰ ਜਦੋਂ ਤੀਕਰ ਮੈਂ ਸ਼ਾਇਰ ਬਣਿਆ ਉਦੋਂ ਤੀਕਰ ਵੰਡ ਮਗਰੋਂ ਪਾਕਿਸਤਾਨ ਤੇ ਭਾਰਤ ਬਣ ਚੁੱਕੇ ਸਨ। ਤੇ ਮਨੂ ਬਾਈ ਦੀ ਉਹ ਕਲਾਸ ਫੈਲੋ ਵੀ ਪਾਕਿਸਤਾਨ ਦੇ ਸ਼ਹਿਰ ਅਟਕ, ਜਿਹਨੂੰ ਉਸ ਸਮੇਂ ਕੈਂਬਲਪੁਰ ਆਖਿਆ ਜਾਂਦਾ ਸੀਗਾ, ਉੱਥੋਂ ਜਾ ਚੁੱਕੀ ਸੀ। ਇੰਜ ਮੁੰਨੂ ਬਾਈ ਕਹਿੰਦੇ ਨੇ ਕਿ ਮੈਂ ਸ਼ਾਇਰ ਤੇ ਬਣ ਗਿਆ ਪਰ ਆਪਣੀ ਸ਼ਾਇਰੀ ਉਹਨੂੰ ਫੇਰ ਨਾ ਸੁਣਾ ਸਕਿਆ। ਅੱਜ ਤੱਕ ਮੇਰੇ ਘਰ ਵਿੱਚ ਚਾਨਣ ਇੱਕ ਵੀ ਝਾਤ ਨਾ ਮਾਰੀ, ਅੱਜ ਤੱਕ ਮੇਰੇ ਘਰ ਵਿੱਚ ਚਾਨਣ ਇੱਕ ਵੀ ਝਾਤ ਨਾ ਮਾਰੀ, ਆਨ ਰੁਕੀ ਨਹੀਂ ਇੱਕ ਪਲ ਉੱਥੇ ਸੂਰਜ ਦੀ ਸਵਾਰੀ। ਡੋਰੀਆਂ ਕੰਧਾਂ ਗੁੰਗੇ ਬੂਹੇ, ਡੋਰੀਆਂ ਕੰਧਾਂ ਗੁੰਗੇ ਬੂਹੇ, ਚੁੱਪ ਰਾਵਾਂ ਬੰਦ ਬਾਰੀ, ਜੋਕਾਂ ਬਣ ਕੇ ਖੂਨ ਨਚੋੜਨ ਬੇਰੌਣਕ ਦੁੱਖ ਮੇਰੇ, ਦਿਲ ਸਦਰਾਂ ਨੇ ਬਰਫ਼ ਟਕੋਰਨ ਠੰਡੇ ਠਾਰ ਹਨੇਰੇ, ਚੱਲ ਟੁਰ ਚੱਲ ਕਰ ਮੇਰੇ, ਚੱਲ ਟੁਰ ਚੱਲ ਕਰ ਮੇਰੇ। ਇਸ ਕਿਤਾਬ ਦੀ ਸ਼ਾਇਰੀ ਰਾਹੀਂ ਮੁੰਨੂ ਬਾਈ ਨੇ ਇਹ ਰਾਜ਼ ਵੀ ਖੋਲਿਆ ਹੈ ਕਿ ਉਹਨਾਂ ਨੂੰ ਅਵਾਮੀ ਸ਼ਾਇਰ ਬਣਾਉਣ ਦਾ ਸਿਹਰਾ ਉਹਨਾਂ ਦੇ ਬੇਲੀ ਤੇ ਇੱਕੋ ਦਿਨ ਜਨਮ ਲੈਣ ਵਾਲੇ ਸ਼ਫਕਤ ਤਨਵੀਰ ਮਿਰਜ਼ਾ ਹੋਣਾ ਦੇ ਸਿਰ ਜਾਂਦਾ ਹੈ, ਜਿਨ੍ਹਾਂ ਉਹਨਾਂ ਨੂੰ 1954 ਦੇ ਵਿੱਚ ਉਦੋਂ ਸਟੇਜ ਦੇ ਉੱਤੇ ਲਿਜਾ ਕੇ ਅਵਾਮ ਦੇ ਸਾਹਮਣੇ ਆਪਣੀ ਸ਼ਾਇਰੀ ਪੇਸ਼ ਕਰਨ ਦਾ ਯਤਨ ਕੀਤਾ। ਇਹ ਅਵਾਮੀ ਕਵੀ ਦਰਬਾਰ ਜਿੱਥੇ ਮੈਨੂੰ ਬਾਈ ਨੂੰ ਲੁਕਾਈ ਦੇ ਸਾਹਮਣੇ ਆਪਣੀ ਕਵਿਤਾ ਪੇਸ਼ ਕਰਨੀ ਸੀਗੀ। ਇਹ ਪੇਸ਼ ਕਰਨ ਤੇ ਖੂਬ ਦਾਦ ਲੱਭੀ, ਪਰ ਜਦੋਂ ਸ਼ਫਕਤ ਤਨਵੀਰ ਮਿਰਜ਼ਾ ਨੇ ਆਪਣੀ ਸ਼ਾਇਰੀ ਪੇਸ਼ ਕੀਤੀ ਤੇ ਉਹਨਾਂ ਨੂੰ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਜੋ ਕਿ ਉੱਚੇ ਮੂਹਰੇ ਬੈਠੇ ਪਰਾਹੁਣੇ ਸਨ, ਉਹਨਾਂ ਝਿੜਕ ਕੇ ਸਟੇਜ ਤੋਂ ਥੱਲੇ ਲਾ ਦਿੱਤਾ। ਗੱਲ ਤੇ ਦੁੱਖ ਵਾਲੀ ਸੀ ਕਿ ਉਹ ਬੰਦਾ ਜਿਹਨੇ ਮੁੰਨੂ ਬਾਈ ਨੂੰ ਆਵਾਮ ਦੇ ਰੂਬਰੂ ਇੱਕ ਨਵੇਂ ਸ਼ਾਇਰ ਦੇ ਤੌਰ ਤੇ ਪੇਸ਼ ਕੀਤਾ, ਉਹ ਸਟੇਜ ਤੋਂ ਦੁੱਖ ਲੈ ਕੇ ਥੱਲੇ ਆਇਆ। ਪਰ ਉਸ ਸਮੇਂ ਮੁੰਨੂ ਬਾਈ ਲੋਕਾਂ ਵੱਲੋਂ ਮਿਲੀ ਦਾਤ ਦਾ ਆਨੰਦ ਮਾਣ ਰਹੇ ਸਨ। ਮੁੰਨੂ ਬਾਈ ਦੀ ਸ਼ਾਇਰੀ ਦਾ ਇੱਕ ਕਮਾਲ ਇਹ ਵੀ ਹੈ ਕਿ ਉਹ ਹਾਲਾਤਾਂ ਦੀ ਮੰਜ਼ਰਕਸ਼ੀ ਬੜੇ ਸੋਹਣੇ ਢੰਗ ਦੇ ਨਾਲ ਕਰਦੇ ਨੇ। ਉਹ ਵੀ ਖੂਬ ਦਿਹਾੜੇ ਸਨ, ਭੁੱਖ ਲੱਗਦੀ ਸੀ ਮੰਗ ਲੈਂਦੇ ਸਾਂ, ਮਿਲ ਜਾਂਦਾ ਸੀ ਖਾ ਲੈਂਦੇ ਸਾਂ, ਨਹੀਂ ਸੀ ਮਿਲਦਾ ਤੇ ਰੋ ਪੈਂਦੇ ਸਾਂ, ਰੋਂਦੇ ਰੋਂਦੇ ਸੋ ਰਹਿੰਦੇ ਸਾਂ। ਇਹ ਵੀ ਖੂਬ ਦਿਹਾੜੇ ਨੇ, ਭੁੱਖ ਲੱਗਦੀ ਏ ਮੰਗ ਨਹੀਂ ਸਕਦੇ, ਮਿਲਦਾ ਏ ਤੇ ਖਾ ਨਹੀਂ ਸਕਦੇ, ਨਹੀਂ ਮਿਲਦਾ ਤੇ ਰੋ ਨਹੀਂ ਸਕਦੇ, ਨਾ ਰੋਈਏ ਤੇ ਸੌ ਨਹੀਂ ਸਕਦੇ, ਨਾ ਰੋਈਏ ਤੇ ਸੌ ਨਹੀਂ ਸਕਦੇ। ਮਜਬੂਰੀ ਦੇ ਹਾਲਾਤਾਂ ਬਾਰੇ ਕੂਕਦੀ ਇਸ ਕਵਿਤਾ ਤੋਂ ਅੱਡ ਇਸ ਕਿਤਾਬ 'ਚ ਮੁੰਨੂ ਬਾਈ ਨੇ ਕੁਝ ਗੀਤ ਵੀ ਲਿਖੇ ਨੇ, ਪਰ ਉਹਨਾਂ ਦਾ ਰੰਗ ਢੰਗ ਵੀ ਕਵਿਤਾਵਾਂ ਤਰ੍ਹਾਂ ਅਵਾਮੀ ਹੈ। ਜਿੱਦਾਂ ਇੱਕ ਗੀਤ ਦਾ ਇਹ ਇੱਕ ਬੰਦ, ਸੁਣ ਮੁਟਿਆਰੇ ਬਾਂਕੀਏ ਨਾਰੇ, ਗੱਲ ਤੈਨੂੰ ਸਮਝਾਈਏ ਨੀ, ਨਾਲ ਕਿਸੇ ਦੇ ਜੇ ਨਿਉਂ ਲਾਈਏ, ਲਾ ਕੇ ਤੋੜ ਨਿਭਾਈਏ ਨੀ, ਬਾਂਹ ਫੜੀਏ ਤੇ ਨਾਲੇ ਮਰੀਏ, ਬਾਂਹ ਫੜੀਏ ਤੇ ਨਾਲੇ ਮਰੀਏ, ਰਾਹ ਵਿੱਚ ਛੱਡ ਨਾ ਜਾਈਏ ਨੀ, ਪਾਪਣ ਪੀਂਗ ਪਿਆਰਾਂ ਵਾਲੀ ਹੱਥ ਪਖੇਰੇ ਪਾਈਏ ਨੀ, ਪਾਪਣ ਪੀਂਗ ਪਿਆਰਾਂ ਵਾਲੀ ਹੱਥ ਪਖੇਰੇ ਪਾਈਏ ਨੀ। ਕਿਤਾਬ ਅਜੇ ਕਿਆਮਤ ਨਹੀਂ ਆਈ ਦੀ ਸ਼ਾਇਰੀ ਅੰਦਰੋਂ ਜੇ ਅਸੀਂ ਰੁਮਾਨਵੀ ਰੰਗ ਨੂੰ ਲੱਭਣ ਦੀ ਗੱਲ ਕਰੀਏ ਤੇ ਪਤਾ ਲੱਗਦਾ ਹੈ ਕਿ ਮੁੰਨੂ ਬਾਈ ਨੇ ਮਹਿਬੂਬ ਬਾਰੇ ਜੋ ਗੱਲ ਕੀਤੀ ਜਾਂ ਮਹਿਬੂਬ ਨਾਲ ਜੋ ਗੱਲ ਕੀਤੀ ਉਹਦੇ ਅੰਦਰ ਆਪਣੇ ਜਜ਼ਬਾਤ ਨੂੰ ਅੱਖਰਾਂ ਦਾ ਪੂਰਾ ਪੂਰਾ ਰੂਪ ਦਿੱਤਾ, ਜਿਹਦੇ 'ਚ ਪੜ੍ਹਨ ਵਾਲੇ ਨੂੰ ਅਹਿਸਾਸ ਬੁੱਕਲ ਮਾਰੀ ਬੈਠਾ ਮਹਿਸੂਸ ਹੁੰਦਾ ਏ। ਇਹ ਸਿਫਤ ਪੜ੍ਹਨ ਵਾਲੇ 'ਤੇ ਵੀ ਅਸਰ ਕਰਦੀ ਹੈ ਤੇ ਉਹਨੂੰ ਆਪਣੀ ਆਪਣੀ ਮਹਿਸੂਸ ਹੁੰਦੀ ਏ। ਰਹੀ ਗੱਲ ਮੁੰਨੂ ਬਾਈ ਦੀ ਇਸ ਅਹਿਸਾਸ ਨੂੰ ਲਿਖਣ ਦੀ, ਤੇ ਇੱਕ ਸ਼ੈ ਜੋ ਪੜ੍ਹਦਿਆਂ ਮਹਿਸੂਸ ਹੁੰਦੀ ਹੈ ਉਹ ਹੈ ਕਿ ਉਹਨਾਂ ਨੂੰ ਮਹਿਬੂਬ ਦੀ ਹਰ ਅਦਾ ਹੀ ਪਾਉਂਦੀ ਹੈ ਤੇ ਉਹ ਵੀ ਲਿਖਣ ਲੱਗਿਆਂ ਕਿਸੇ ਲਿਹਾਜ਼ ਤੋਂ ਕੰਮ ਬਿਲਕੁਲ ਨਹੀਂ ਲੈਂਦੇ। ਜਿੱਦਾਂ ਇਹ ਕਵਿਤਾ, ਚੰਗੀ ਲੱਗਦੀ ਚੰਗੀ ਲੱਗਦੀ ਚੰਗੀ ਲੱਗਦੀ, ਬੈਠੀ ਹੋਈ ਸਖੀਆਂ ਦੇ ਵਿੱਚ, ਸੁਰਮੇ ਭਰੀਆਂ ਅੱਖੀਆਂ ਦੇ ਵਿੱਚ, ਜੋਤ ਪਿਆਰ ਦੀ ਜਗਦੀ ਤੇ ਜਗਦੀ ਚੰਗੀ ਲੱਗਦੀ, ਗੱਲ ਕਰੇਂਦੀ ਗੁੰਝਣਾ ਪਾ ਕੇ, ਆਪਣੇ ਦਿਲ ਦਾ ਭੇਤ ਛੁਪਾ ਕੇ, ਨਾਲ ਅਦਾਵਾਂ ਡੰਗਦੀ ਤੇ ਡੰਗਦੀ ਚੰਗੀ ਲੱਗਦੀ, ਗਰਮ ਜਵਾਨੀ ਮੁੜਕੋ ਮੁੜਕਾ, ਗੱਲ ਤਰੀਜ਼ਾਂ ਵਾਲਾ ਕੁਰਤਾ, ਤੁਖਮਾਂ ਵਾਂਗੋਂ ਮਗਦੀ ਤੇ ਮਗਦੀ ਚੰਗੀ ਲੱਗਦੀ, ਸਬਜ਼ ਮਕਈ ਦੀਆਂ ਛੱਲੀਆਂ ਵਿੱਚੋਂ, ਸਹੁਰੇ ਪਿੰਡ ਦੀਆਂ ਗਲੀਆਂ ਵਿੱਚੋਂ, ਮੁੱਖ ਛੁਪਾ ਕੇ ਲੰਘਦੀ ਤੇ ਲੰਘਦੀ ਚੰਗੀ ਲੱਗਦੀ, ਬੂਹੇ ਨੂੰ ਖੜਕਾਉਣ ਤੋਂ ਪਹਿਲਾਂ, ਅੰਦਰ ਝਾਤੀ ਪਾਉਣ ਤੋਂ ਪਹਿਲਾਂ, ਝੂਠੀ ਮੂਠੀ ਖੰਘਦੀ ਤੇ ਖੰਘਦੀ ਚੰਗੀ ਲੱਗਦੀ, ਅੱਖੀਆਂ ਦੇ ਵਿੱਚ ਆਸਾਂ ਭਰ ਕੇ, ਮੂੰਹ ਅਸਮਾਨਾਂ ਦੇ ਵੱਲ ਕਰਕੇ, ਖੈਰ ਕਿਸੇ ਦੀ ਮੰਗਦੀ, ਖੈਰ ਕਿਸੇ ਦੀ ਮੰਗਦੀ ਤੇ ਮੰਗਦੀ ਚੰਗੀ ਲੱਗਦੀ। ਮੁੰਨੂ ਬਾਈ ਨਿੱਕੇ ਹੁੰਦਿਆਂ ਆਪਣੇ ਹਾਣੀਆਂ ਨਾਲੋਂ ਲੇਟ ਬੋਲਣਾ ਸ਼ੁਰੂ ਹੋਏ। ਇਸ ਤਰ੍ਹਾਂ ਲੇਟ ਬੋਲਣਾ ਤੇ ਫਿਰ ਤੋਤਲਾ ਬੋਲਣਾ ਆਖਰੀ ਦਮ ਤੀਕਰ ਉਹਨਾਂ ਦੇ ਨਾਲ ਰਿਹਾ। ਉਹ ਆਪ ਕਹਿੰਦੇ ਹੁੰਦੇ ਸਨ ਕਿ ਮੇਰੇ ਬਾਲਪੁਣੇ ਦੀ ਕੋਈ ਸ਼ੈ ਅੱਜ ਵੀ ਮੇਰੇ ਨਾਲ ਹੈ ਤੇ ਉਹ ਹੈ ਮੇਰਾ ਅੜ ਅੜ ਕੇ ਬੋਲਣਾ। ਇਹ ਕੋਈ ਐਬ ਨਹੀਂ, ਸਗੋਂ ਮੇਰੀ ਸਿਫਤ ਹੈ। ਸ਼ਾਇਦ ਉਹ ਦੁੱਖ ਰੋਗ ਤੇ ਸੋਗ 'ਚ ਭਿੱਜੇ ਮਾਮਲਿਆਂ ਦੀ ਵੀ ਭਾਲ ਕਰ ਚੁੱਕੇ ਸਨ। ਗੱਲ ਅਜੂਬਾ ਬੀਤੇ ਸਮੇਂ ਦੇ ਮੂੰਹੋਂ ਨਿਕਲੀ ਹੋਈ, ਭੇਸ ਵਟਾ ਕੇ ਮੇਰੇ ਦਿਲ ਦੇ ਵਿਹੜੇ ਆਣ ਖਲੋਈ, ਬੀਤੇ ਸਮੇਂ ਦੀ ਬੋਲੀ ਔਖੀ ਸਮਝ ਨਾ ਸਕਿਆ ਕੋਈ, ਹੋਠ ਕਿਸੇ ਦੇ ਹੱਸ ਪਏ ਤੇ ਅੱਖ ਕਿਸੇ ਦੀ ਰੋਈ, ਗੱਲ ਅਜੂਬਾ ਹੋਈ, ਗੱਲ ਅਜੂਬਾ ਹੋਈ। ਇਸ ਕਵਿਤਾ ਤੋਂ ਬਾਅਦ ਅਸੀਂ ਅੱਜ ਦੀ ਕਿਤਾਬ ਪਰਚੋਲ ਨੂੰ ਸਿਰੇ ਲਾਉਂਦੇ ਹਾਂ ਅਤੇ ਅੰਤ ਕਰਨ ਤੋਂ ਪਹਿਲਾਂ ਦੱਸਦੇ ਜਾਈਏ ਕਿ ਸਾਡੀ ਅੱਜ ਪਰਚੋਲ ਲਈ ਪੇਸ਼ ਕੀਤੀ ਗਈ ਕਿਤਾਬ ਦਾ ਨਾਂ ਸੀ ਅਜੇ ਕਿਆਮਤ ਨਹੀਂ ਆਈ, ਜਿਹਦੇ ਲਿਖਾਰੀ ਸਨ ਮੁੰਨੂ ਭਾਈ। ਆਓ ਅੱਜ ਦੀ ਕਿਤਾਬ ਪਰਚੋਲ ਨੂੰ ਇਸ ਕਵਿਤਾ 'ਤੇ ਅੰਤ ਕਰਨੇ ਹਾਂ। ਲੈਂਦੇ ਲੱਤਾਂ ਕਦੀ ਨਾ ਹੋਵਣ, ਚੜ੍ਹਦੇ ਕੰਡ ਨਾ ਕੀਤੀ ਜਾਏ, ਅੱਖੀਆਂ ਮੀਟ ਇਮਾਨ ਲਿਆਈਏ, ਵੇਖ ਕੇ ਜ਼ਹਿਰ ਨਾ ਪੀਤੀ ਜਾਏ। ਖੱਬੇ ਪਾਸੇ ਦਿਲ ਦੀ ਦੌਲਤ, ਸੱਜੇ ਹੱਥ ਸਲਾਮਾਂ ਜੋਗੇ, ਦੋਵੇਂ ਹੱਥ ਸਲਾਮਤ ਲੈ ਕੇ ਕਿਹੜਾ ਚੋਰ ਮਸੀਤੀ ਜਾਏ। ਗੁੰਗੇ ਡੋਰੇ ਬੁੱਤਾਂ ਅੱਗੇ ਕਿਹੜਾ ਦਿਲ ਦੀ ਕੁੰਡੀ ਖੋਲੇ, ਇਹਨਾਂ ਲੋਕਾਂ ਦੇ ਵਿੱਚ ਖਲੋ ਕੇ ਕੌਣ ਨਮਾਜ਼ਾਂ ਨੀਤੀ ਜਾਏ। ਸਾਡੇ ਦੁੱਖ ਦਾ ਦਾਰੂ ਲੋਕੀ, ਸਾਡੇ ਸੁੱਖ ਦੇ ਵੈਰੀ ਲੋਕਾਂ, ਜਿਹੜੇ ਜ਼ਖਮ ਉਧੇੜੇ ਵੇਲਾ ਮਾਰ ਤਰੋਪੇ ਸੀਤੀ ਜਾਏ। ਇੱਕ ਨਾ ਝੰਡੇ ਲਹੂ ਵਿੱਚ ਡੋਬ, ਇੱਕ ਨਾ ਬਾਂਹ 'ਤੇ ਨਾ ਅਖਨਾਏ, ਇੱਕ ਨਾ ਪੱਥਰ ਪੇਟ 'ਤੇ ਬੰਨੇ, ਇੱਕ ਨਾ ਕਬਰ ਸਰਾਣੇ ਲਾਏ। ਜਿਹੜੇ ਮਰ ਕੇ ਉਹਨਾਂ ਕੋਲੋਂ ਜ਼ਿੰਦਾ ਰਹਿਣ ਦੇ ਕਰਤੱਬ ਸਿੱਖੀਏ, ਜਾਂ ਫਿਰ ਬੈਠ ਕੇ ਇੱਕ ਦੂਜੇ ਦੀ ਮੌਤ ਦੇ ਗਮ 'ਚ ਨਜ਼ਮਾਂ ਲਿਖੀਏ, ਜਾਂ ਫਿਰ ਬੈਠ ਕੇ ਇੱਕ ਦੂਜੇ ਦੀ ਮੌਤ ਦੇ ਗਮ 'ਚ ਨਜ਼ਮਾਂ ਲਿਖੀਏ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।